ਤੋਂ ਇਹ ਮਰਯਾਦਾ ਹੈ, ਇਹ ਟ੍ਰੈਡੀਸ਼ਨ ਹੈ, ਪਰੰਪਰਾ ਹੈ ਕਿ ਸੰਕ੍ਰਾਂਤ ਵਾਲੇ ਦਿਨ ਕਿਸੇ ਮਹਾਂਪੁਰਸ਼ ਪਾਸੋਂ ਮਹੀਨੇ ਦਾ ਨਾਮ ਸੁਣਿਆ ਜਾਏ, ਉਹਦਾ ਬੜਾ ਫਲ, ਬੜਾ ਮਹੱਤਵ, ਬੜੀ ਵਡਿਆਈ ਗਿਣੀ ਜਾਂਦੀ ਹੈ। ਤਾਂ ਗੁਰੂ ਮਹਾਰਾਜ ਨੇ ਵੀ ਥੋੜ੍ਹਾ ਜਿਹਾ ਬਦਲ ਕੇ 2-12 ਮਹਾਂ ਲਿਖੇ ਹੈ, ਇੱਕ ਤੁਖਾਰੀ ਰਾਗ ਵਿੱਚ। ਉਹਨੂੰ ਵਿਚਾਰਨਾ ਜਾਂ ਉਹਦੇ ਅਰਥ ਕਰਨੇ, ਉਹਦਾ ਭਾਵ ਸੁਣਾਉਣਾ ਜਾਂ ਸਮਝਣਾ ਕਠਿਨ ਔਖਾ। ਲਿਖਿਆ ਇਹ ਹੈ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ, ਕਿ ਸਿੱਖਾਂ ਨੇ ਅਰਜ ਕਰੀ, ਬੇਨਤੀ ਕੀਤੀ, ਅਰਦਾਸ ਕਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ, ਕਿ ਮਹਾਰਾਜ ਅਸੀਂ ਕੰਮ ਕਾਰ ਕੰਮ ਧੰਦੇ ਕਰਨ ਵਾਲੇ ਲੋਕ, ਸਾਨੂੰ ਬਹੁਤਾ ਗਿਆਨ ਜਾਂ ਬਹੁਤੀ ਵਿੱਦਿਆ ਪੜ੍ਹਨ ਦਾ, ਅਭਿਆਸ ਕਰਨ ਦਾ ਸਮਾਂ ਨਹੀਂ ਮਿਲਦਾ। ਇਹ ਕਿਰਪਾ ਕਰ ਦਿਓ ਕਿ ਜਿਹੜੀ ਬਾਣੀ 12 ਮਹਾਂ ਇਤਨੀ ਔਖੀ ਅਤੇ ਕਠਿਨ ਤੁਸੀਂ ਕਹੀ ਹੈ, ਉਹ ਹਰ ਇੱਕ ਦੀ ਸਮਝ 'ਚ ਆ ਜਾਏ, ਚਾਹੇ ਉਹ ਪੜ੍ਹਿਆ ਹੈ ਚਾਹੇ ਉਹ ਨਹੀਂ ਪੜ੍ਹਿਆ, ਕੈਸਾ ਵੀ ਹੈ ਉਹ ਸਮਝ ਸਕੇ। ਤਾਂ ਗੁਰੂ ਦੇਵ ਜੀ ਨੇ ਫਿਰ ਮਾਝ ਰਾਗ ਵਿੱਚ 12 ਮਹਾਂ ਕਿਹਾ ਲਿਖਿਆ, ਜਿਸਦਾ ਆਰੰਭ ਮਹਾਰਾਜ ਜੀ ਨੇ, ਆਪਾਂ ਜਿਹੜਾ ਇਹ ਆਮ ਸੰਸਾਰ ਦੇ ਲੋਕ, ਕਿ ਨਵਾਂ ਸਾਲ ਅੱਜ ਚੜ੍ਹਿਆ ਹੈ ਹੁਣ ਚੜ੍ਹਿਆ ਹੈ, ਉਹਦੇ ਨਾਲੋਂ ਕੁਛ ਉਲਟ ਹੈ। ਮਹਾਰਾਜ ਨੇ ਚੇਤ ਤੋਂ ਮਹੀਨਾ ਮੰਨਿਆ ਕਿ ਸਾਲ ਦਾ ਆਰੰਭ ਚੇਤ ਗੋਬਿੰਦ ਰਾਧ, ਫਿਰ ਦੂਸਰਾ ਮਹੀਨਾ ਵੈਸਾਖ ਦਾ ਕਿਹਾ। ਉਹਦੇ 'ਚ ਲਿਖਿਆ ਕਿ ਵੈਸਾਖ ਤੀਰਨ ਕਿਉਂ ਵਾਢੀਆਂ, ਪਹਿਲੀ ਲਾਈਨ ਪਹਿਲੀ ਤੁਕ ਜਿਹੜੀ। ਫਿਰ ਜੇਠ ਵਿੱਚ ਕੀ ਲਿਖਿਆ, ਜੇਠ ਜੁੜਨ ਦਾ ਲੋੜੀ ਆ। ਅੱਗੇ ਅਸਾੜ ਦਾ ਮਹੀਨਾ ਆਉਂਦਾ ਹੈ, ਸਾੜ ਧੁੱਪਣ ਦਾ ਦਿਸ ਲਗੇ, ਹਰ ਨਾ ਹੋਣਾ ਜਿੰਨਾ ਉਪਾਸ। ਇਉਂ ਚੱਲਦੇ ਚੱਲਦੇ ਫਿਰ ਸਾਵਣ ਸਰਸੀ ਕਾਮਣੀ ਭਾਦੋਂ ਪਰਮ ਪੁਰਾਣ। ਤਾਂ ਅੱਜ ਦੀ ਸੰਕ੍ਰਾਂਤ ਦਾ ਦਿਨ ਇਹ ਅੱਸੂ ਦੇ ਮਹੀਨੇ ਦੀ ਸੰਕ੍ਰਾਂਤ, ਯਾਨੀ ਅੱਜ ਸੂਰਜ ਇਸ ਦਿਨ ਬਦਲ ਕੇ ਇਸ ਮਹੀਨੇ 'ਚ ਆ ਗਿਆ। ਤਾਂ ਮਹਾਰਾਜ ਜੀ ਨੇ ਨਿਰਾ ਨਾਮ ਨਹੀਂ ਸੁਣਾਇਆ ਕਿ ਚਲੋ ਅੱਸੂ ਕਹਿ ਦੇਈਏ, ਜਿਵੇਂ ਆਮ ਲੋਕ ਕਰਦੇ ਕਿ ਮਹੀਨੇ ਦਾ ਨਾਮ ਸੁਣ ਲਓ। ਆਪਾਂ ਵੇਖੋ ਪਾਠ ਕਰਿਆ ਹੈ, ਅੱਸੂ ਦੇ ਮਹੀਨੇ ਦਾ ਨਾਮ ਵੀ ਸੁਣਿਆ ਹੈ, ਅਤੇ ਨਾਲ ਉਹਨਾਂ ਨੇ ਕਿਹਾ ਹੈ ਕਿ ਅੱਸੂ ਦੇ ਮਹੀਨੇ ਵਿੱਚ ਹੁਣ ਆਪਾਂ ਕਿਵੇਂ ਕਹੀਏ ਕਿ ਤਦ ਚੰਗਾ ਹੈ ਇਹ। ਵੈਸੇ ਨਾਮ ਲੈਣਾ ਵੀ ਚੰਗਾ ਹੈ, ਅਰਦਾਸ ਵੀ ਠੀਕ ਹੈ, ਭਰਾ ਪ੍ਰਸ਼ਾਦ ਭੇਟ ਕਰਨਾ, ਕੋਈ ਹੋਰ ਵਸਤੂ ਅਰਪਣ ਕਰਨਾ ਵੀ ਚੰਗਾ ਹੈ, ਕੋਈ ਵੀ ਕਰਮ ਚੰਗਾ ਹੀ ਚੰਗਾ ਹੈ, ਅੱਤ ਚੰਗਾ ਹੈ, ਪਰ ਦਰਅਸਲ ਗੱਲ ਜਿੰਦਰਾ ਤਾਂ ਖੁੱਲਦਾ ਹੈ ਜੇ ਇਹਨੂੰ ਅੱਸੂ ਦੇ ਮਹੀਨੇ ਵਿੱਚ ਇਹ ਗਿਆਨ ਹੋ ਜਾਏ ਜਾਂ ਇਹਦੇ ਅੰਦਰ ਵਾਹਿਗੁਰੂ ਦੇ ਮਿਲਣ ਦੀ ਪ੍ਰੀਤ, ਅਕਾਲ ਪੁਰਖ ਦੇ ਮਿਲਣ ਦਾ ਪ੍ਰੇਮ ਜਾਗ ਪਏ। ਕਿਵੇਂ ਮਿਲਿਆ ਜਾਏ? ਜਾਣੀ ਇਹਦੇ ਅੰਦਰ ਇੱਕੇ ਕੁਸਚਨ, ਇੱਕੇ ਸਵਾਲ, ਇੱਕੇ ਪ੍ਰਸ਼ਨ ਬਣ ਜਾਏ ਕਿ ਅੱਸੂ ਦੇ ਮਹੀਨੇ ਵਿੱਚ ਪ੍ਰੇਮ ਜਾਗ ਪਏ, ਕਿਸ ਦੇ ਲਈ ਪ੍ਰੇਮ ਜਾਗ ਪਏ? ਪ੍ਰੇਮ ਤਾਂ ਹਰ ਕੋਈ ਕਰਦਾ ਹੈ, ਕੋਈ ਕਿਸੇ ਨਾਲ ਦੇਖੋ ਮਾਤਾ ਦਾ ਪੁੱਤਰ ਪ੍ਰੇਮ, ਪੁੱਤਰ ਨਾਲ ਪ੍ਰੇਮ ਹੈ, ਆਪਾਂ ਸਾਰੀ ਸਾਰੇ ਸ਼ਬਦ ਦਾ ਹੀ ਪਾਲ ਕਰੀਏ, ਪੂਰਾ ਸ਼ਹਿਰ ਸਾਰਾ ਨਾ ਕਿਹਾ ਜਾਏ ਤਾਂ ਮਹਾਰਾਜ ਕਹਿੰਦੇ ਅਸਲ ਪ੍ਰੇਮ ਉਮਾੜ ਅੱਸੂ ਦੇ ਮਹੀਨੇ ਦੇ ਵਿੱਚ। ਜਿਵੇਂ ਹੁਣ ਆਪਾਂ ਸਮੁੰਦਰ ਦੇ ਪਾਸ ਜਾਓ ਤਾਂ ਉੱਥੇ ਬੜੀਆਂ ਵੇਵਜ਼ ਉੱਠਦੀਆਂ ਹਨ, ਲਹਿਰਾਂ, ਕਿੰਨਾ ਖੜਕਾ ਹੁੰਦਾ ਹੈ, ਉਹਨਾਂ ਲਹਿਰਾਂ ਦੀ ਕਿੰਨੀ ਆਵਾਜ਼, ਕਿੰਨਾ ਸਾਊਂਡ ਬਣਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਅੱਸੂ ਦੇ ਮਹੀਨੇ ਵਿੱਚ ਇਸੇ ਤਰ੍ਹਾਂ ਹੀ ਕਿਉਂ ਮਿਲੀਏ ਹਰ ਜਾਏ ਦੇ ਸਵਾਲ ਦਾ ਉਮਾ ਉਮੰਗ ਹਿਰਦੇ ਅੰਦਰ ਇੱਕ ਵੇਵ, ਲਹਿਰ, ਤਰੰਗ ਚੱਲ ਪੈਣੇ ਚਾਹੀਦੇ ਹਨ। ਅਤੇ ਹੁਣ ਮਹਾਰਾਜ ਕਹਿੰਦੇ ਕਿਵੇਂ ਪਤਾ ਲੱਗੇ ਕਿ ਪ੍ਰੇਮ ਅੰਦਰ ਜਾਗ ਪਿਆ ਹੈ? ਕਹਿੰਦੇ ਜਿਵੇਂ ਪਾਣੀ ਦੀ ਪਿਆਸ ਲੱਗਦੀ ਹੈ ਪਿਆਸੇ ਆਦਮੀ ਨੂੰ, ਉਹ ਪਾਣੀ ਪਾਣੀ ਕਰਦਾ ਹੈ, ਮੱਛੀ ਨੂੰ ਤੁਸੀਂ ਪਰੇ ਵਿਛੋੜੋ ਉਹ ਪਾਣੀ ਪਾਣੀ ਕਰਦੀ, ਉਹਨੂੰ ਹੋਰ ਕੁਛ ਨਹੀਂ ਚਾਹੀਦਾ, ਕੇਵਲ ਪਾਣੀ ਮੰਗਦੀ ਹੈ। ਇੱਧਰ ਰੱਬ ਦੇ ਜਿਹੜੇ ਪਿਆਰੇ ਹਨ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ, ਜਾਂ ਜਿਨ੍ਹਾਂ ਨੂੰ ਇਹ ਭਰੋਸਾ ਹੋ ਗਿਆ, ਯਕੀਨ ਹੋ ਗਿਆ ਕਿ ਇਹ ਮਨੁੱਖ ਜਨਮ ਤਾਂ ਕੇਵਲ ਰੱਬ ਨੂੰ, ਪਰਮੇਸ਼ਰ ਨੂੰ ਮਿਲਣ ਲਈ ਮਿਲਿਆ, ਹੋਰ ਇਹਦਾ ਕੋਈ ਏਮ ਨਹੀਂ ਬਣਦਾ, ਹੋਰ ਇਹਦਾ ਕੋਈ ਆਸ਼ਾ ਨਹੀਂ ਬਣਦਾ, ਹੋਰ ਇਹਦਾ ਕੋਈ ਭਾਵ ਨਹੀਂ ਬਣਦਾ, ਇਹਦਾ ਇੱਕੋ ਹੀ ਭਾਵ ਹੈ। ਜਿਵੇਂ ਆਪਾਂ ਨਦੀਆਂ ਨੂੰ ਵੇਖਦੇ, ਇਹ ਸਭ ਸਮੁੰਦਰ ਨੂੰ ਮਿਲਣਾ ਚਾਹੁੰਦੀਆਂ, ਇਹ ਓਣਕ ਸਮੁੰਦਰ 'ਚ ਜਾ ਕੇ ਮਿਲ ਜਾਂਦੀਆਂ। ਆਪਾਂ ਬਹੁਤਾ ਲੰਬੀ ਲੰਬਾ ਵਿਚਾਰ ਨਾ ਕਰੀਏ ਤਾਂ ਮਹਾਰਾਜ ਕਹਿੰਦੇ ਉਹਦੇ ਅੰਦਰ, ਉਹਦੇ ਮਨ ਵਿੱਚ ਵੀ, ਸਰੀਰ 'ਚ ਵੀ ਪਿਆਸ ਜਾਗ ਪੈਂਦੀ। ਅੱਸੂ ਦੇ ਮਹੀਨੇ ਦੀ ਗੱਲ ਕਰਦੇ ਨੇ ਮਹਾਰਾਜ, ਕਿੰਨੀ ਪਿਆਸ ਜਾਗਦੀ ਹੈ, ਕਾਹਦੀ ਪਿਆਸ, ਕਿ ਉਹ ਘੜੀ ਕਦੋਂ ਆਵੇ ਜਿਵੇਂ ਪਿਆਰਾ ਜਿਸ ਨਾਲ ਪ੍ਰੇਮ ਹੋਵੇ ਉਹਨੂੰ ਉਹ ਮਿਲਣਾ ਚਾਹੁੰਦਾ, ਉਹਦੇ ਅੰਦਰ ਪਿਆਸ ਜਾਗਦੀ ਹੈ, ਉਹਦੇ ਅੰਦਰ ਇੱਕ ਸ਼ੌਕ ਜਾਗਦਾ ਹੈ। ਤਾਂ ਗੁਰੂ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਉਹ ਕੁਛ ਨਹੀਂ ਚਾਹੁੰਦਾ, ਉਹ ਨਾ ਮੁਕਤੀ ਮੰਗਦਾ ਹੈ, ਨਾ ਉਹ ਰਾਜ ਮੰਗਦਾ ਹੈ, ਨਾ ਉਹ ਡਾਲਰ ਮੰਗਦਾ ਹੈ, ਨਾ ਬਹੁਤਾ ਧਨ ਮੰਗਦਾ ਹੈ, ਦਰਸ਼ਨ ਉਹ ਚਾਹੁੰਦਾ, ਮੈਨੂੰ ਮਹਾਰਾਜ ਦੇ ਦਰਸ਼ਨ ਕੋਈ ਕਰਾ ਦੇਵੇ। ਉਹਦੇ ਦਰਸ਼ਨ ਹੋ ਜਾਣ। ਕਿਵੇਂ ਹੋ ਜਾਣ? ਕਿਸ ਨੂੰ ਦਰਸ਼ਨ ਕਹਿੰਦੇ ਨੇ? ਇਹ ਲੰਬੀਆਂ ਗੱਲਾਂ, ਇਹਨਾਂ 'ਚ ਇਸ ਵੇਲੇ ਆਪਾਂ ਨਹੀਂ ਪੈਣਾ। ਪਰ ਗੁਰੂ ਅਰਜਨ ਦੇਵ ਕਹਿੰਦੇ ਕਿ ਉਹਦੇ ਅੰਦਰ ਪਿਆਸ ਜਾਗ ਪੈਂਦੀ, ਜਿਵੇਂ ਪਾਣੀ ਦੇ ਪਿਆਸੇ ਅੰਦਰ ਪਿਆਸ ਜਾਗਦੀ ਹੈ, ਉਹਦੇ ਅੰਦਰ ਦਰਸ਼ਨਾਂ ਦੀ ਪਿਆਸ ਜਾਗਦੀ। ਔਰ ਉਹ ਜਿੱਥੇ ਜਾਂਦਾ ਹੈ, ਜਿੱਥੇ ਬੈਠਦਾ ਹੈ, ਜਿੱਥੇ ਬੋਲਦਾ ਹੈ, ਇੱਕੋ ਹੀ ਗੱਲ ਕਹਿੰਦਾ ਹੈ, ਕੋਈ ਆਣ ਮਿਲਾਵ ਮਾਏ, ਉਹ ਮੇਰੀ ਮਾਂ। ਹੁਣ ਪਿਆਸ ਤਾਂ ਜਾਗ ਪਈ, ਪਾਣੀ ਹੈ ਨਹੀਂ ਨਾ ਔਖਾ, ਪਾਣੀ ਭਾਲਦਾ ਫਿਰਦਾ ਹੈ, ਨਾ ਕਿਤੇ ਇੱਥੇ ਮਿਲਦਾ ਹੈ, ਨਾ ਕਿਤੇ ਉੱਥੇ। ਉੱਧਰ ਪਿਆਸ ਵੱਧਦੀ ਜਾਂਦੀ, ਪਰ ਪਾਣੀ ਹੈ ਨਹੀਂ, ਫਿਰ ਉਹ ਕੀ ਸਵਾਲ ਕਰਦਾ ਕਿ ਵੀ ਕੋਈ ਐਸਾ ਮੇਰਾ ਪਿਆਰਾ ਮਿਲ ਜਾਏ ਜਿਹੜਾ ਮੈਨੂੰ ਪਾਣੀ ਦਾ ਰਾਹ ਦੱਸ ਦੇ ਕਿ ਭਾਈ ਉੱਥੇ ਸੋਨਾ ਹੈ, ਉੱਥੇ ਚਸ਼ਮਾ ਹੈ, ਉੱਥੇ ਕੋਈ ਨੋਕਾ ਹੈ ਜਾਂ ਪਾਣੀ ਦਾ ਘੜਾ ਪਿਆ ਹੈ, ਤੈਨੂੰ ਪਾਣੀ ਮਿਲ ਸਕਦਾ ਹੈ। ਭਾਈ ਨੰਦ ਲਾਲ ਕਹਿੰਦੇ ਨੇ ਕਿ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਦੀ ਜਦ ਮਨ ਦੇ ਵਿੱਚ ਮੇਰੇ ਇੱਛਾ ਜਾਗਦੀ ਸੀ, ਉਦੋਂ ਭਾਵੇਂ ਇਉਂ ਲੱਗਦਾ ਸੀ ਕਿ ਸਿਰ ਕੱਟਿਆ ਜਾਏ, ਮੇਰਾ ਬੰਦ ਕੱਟਿਆ ਜਾਏ, ਪਰ ਮੈਨੂੰ ਦਰਸ਼ਨ ਹੋ ਜਾਣ। ਉਹ ਕੀ ਸਵਾਲ ਕਰਦਾ? ਕੋਈ ਆਣ ਮਿਲਾਵੇ, ਬੜਾ ਔਖਾ ਕੌਣ ਹੈ ਉਹ? ਪਿਆਸ ਜਾਗ ਪਈ ਦਰਸ਼ਨਾਂ ਦੀ, ਪਰ ਮਿਲਣ ਹੋ ਨਹੀਂ ਰਿਹਾ। ਪਿਆਰਾ ਵਿਛੜ ਤਾਂ ਗਿਆ, ਪਰ ਮਿਲਦਾ ਹੈ ਨਹੀਂ। ਵੇਖੋ ਕਿੱਡੀ ਵੱਡੀ ਔਖੀ ਗੱਲ ਹੋ ਗਈ। ਫਿਰ ਕਹਿ ਉਹ ਭਾਲਦਾ ਫਿਰਦਾ ਕਿ ਮੈਨੂੰ ਸ਼ਾਇਦ ਮੇਰੇ ਵਿੱਚ ਕੋਈ, ਮੈਨੂੰ ਜਾਂਚ ਨਹੀਂ ਹੈ, ਮੈਨੂੰ ਬਲ ਨਹੀਂ ਹੈ, ਜਾਂ ਉਨੀ ਮੇਰੀ ਤਪੱਸਿਆ ਨਹੀਂ ਹੈ ਜਿਸ ਨਾਲ ਮੈਂ ਸਿੱਧਾ ਹੀ ਮਿਲ ਪਵਾਂ। ਫਿਰ ਉਹ ਕਹਿੰਦਾ ਕੋਈ ਆਣ ਮਿਲਾਵੇ, ਕੋਈ ਆ ਜਾਏ, ਅਰਦਾਸ ਕਰੇ। ਰਾਤ ਦਿਨ ਰੋਂਦਾ, ਕੋਈ ਆਏ ਜਿਹੜਾ ਮੈਨੂੰ ਉਹਨੂੰ ਮਿਲਾ ਦੇਵੇ। ਫਿਰ ਹੁਣ ਗੁਰੂ ਅਰਜਨ ਕਹਿੰਦੇ ਸੁਣ ਭਾਈ, ਕੋਈ ਕੋਈ ਜਿਵੇਂ ਹੰਸ ਕਿਤੇ ਕਿਤੇ ਹੈ, ਔਰ ਕਾਂ ਅਤੇ ਜਾਨਵਰ ਤਾਂ ਜਿੱਥੇ ਮਰਜ਼ੀ ਵੇਖ ਲਓ, ਹੰਸ ਆਪਾਂ ਆਪਣੀ ਜ਼ਿੰਦਗੀ 'ਚ ਵੇਖੇ ਹੀ ਨਹੀਂ ਹੋਣਾ। ਅਸਾਂ ਯਤਨ ਕੀਤਾ ਸੀ ਕਸ਼ਮੀਰ ਕਿ ਮਾਨ ਸਰੋਵਰ ਹੈ, ਅਸੀਂ ਗਏ ਵੀ, ਪਰ ਉੱਥੇ ਹੰਸ ਦੇ ਦਰਸ਼ਨ ਨਹੀਂ ਹੋਏ। ਹੁਣ ਗੁਰੂ ਕਹਿੰਦੇ ਨੇ ਜੇ ਕੋਈ ਪੂਰਨ ਪੁਰਸ਼ ਮਿਲ ਜਾਏ, ਜਿਹਨੂੰ ਉਹ ਸੰਤ ਕਹਿੰਦੇ ਹਨ, ਜਿਵੇਂ ਬਾਬਾ ਅਤਰ ਸਿੰਘ ਜੀ ਸਨ, ਇਹੋ ਜਿਹਾ ਕੋਈ ਪੂਰਨ ਪੁਰਸ਼ ਮਿਲ ਜਾਏ, ਉਹ ਤੇਰੇ ਇਸ ਪ੍ਰੇਮ ਦੇ ਵਿੱਚ ਰਾਹ ਦੱਸ ਸਕਦਾ। ਪਹਿਲੀ ਗੱਲ ਤਾਂ ਇਹੋ ਹੀ ਹੈ ਕਿ ਉਹਨੂੰ ਰੋਡ ਮਿਲ ਜਾਏ, ਰਾਹ ਮਿਲ ਜਾਏ। ਹੁਣ ਕਹਿੰਦੇ ਨੇ ਜੇ ਕੋਈ ਮਿਲ ਜਾਏ ਇਹੋ ਜਿਹਾ, ਮੈਂ ਉਹਦੇ ਪੈਰਾਂ 'ਤੇ ਡਿੱਗ ਪਵਾਂ। ਇਹ ਗੱਲ ਕਹਿ ਕੇ ਹੁਣ ਅੱਗੇ ਕੀ ਕਹਿੰਦੇ ਕਿ ਵੀ ਇਹ ਕਿਉਂ ਤੈਨੂੰ ਇੰਨੀ ਪਿਆਸ ਜਾਗ ਪਈ? ਹੋਰ ਥੋੜੀਆਂ ਥੋੜੇ ਪਦਾਰਥ ਹਨ, ਤੂੰ ਵਾਹਿਗੁਰੂ ਦੇ ਕਾਲ ਪੁਰਖ ਦੇ ਦਰਸ਼ਨਾਂ ਦੀ ਹੀ ਪਿਆਸ ਕਰਦਾ ਹੈ, ਹੋਰ ਬੜੇ ਬੜੇ ਪਦਾਰਥ ਪਏ ਹਨ, ਬੰਗਲੇ ਹਨ, ਪੈਸੇ ਹਨ, ਬੜੇ ਬੜੇ ਪਦਾਰਥ ਹਨ। ਤਾਂ ਮਹਾਰਾਜ ਉਹਦਾ ਜਵਾਬ ਇਹ ਦਿੰਦੇ, ਠੀਕ ਹੈ, ਕਿੰਨੇ ਹੀ ਬੰਗਲੇ ਹਨ, ਦੀਆਂ ਕੋਠੀਆਂ ਬਣਾਈਆਂ, ਕਿੰਨੇ ਸੁੱਖ ਹਨ। ਪਰ ਵਾਹਿਗੁਰੂ ਦੇ ਬਿਨਾਂ ਮਿਲੇ, ਜਿਵੇਂ ਪਿਆਸੇ ਪਿਆਸ ਦਾ ਜ਼ਿਕਰ ਤਦੇ ਉਹਨਾਂ ਨੇ ਕੀਤਾ ਹੈ ਕਿ ਬਿਨਾਂ ਪਾਣੀ ਤੋਂ ਮਿਲਿਆ ਉਹਨੂੰ ਤੁਸੀਂ ਸੋਨਾ ਵੀ ਦੇਈ ਜਾਓ, ਖੀਰੇ ਜਵਾਹਰਾਤ ਵੀ ਦੇਈ ਜਾਓ, ਪਰ ਉਹਦੀ ਪਾਣੀ ਬਿਨਾਂ ਪਿਆਸ ਨਹੀਂ ਬੁਝਦੀ। ਇਵੇਂ ਗੁਰੂ ਅਰਜਨ ਕਹਿੰਦੇ ਕਿ ਜਿਹੜਾ ਅਸਲ ਸੁੱਖ ਹੈ, ਹੁਣ ਆਪਾਂ ਸੁੱਖ ਮੰਗਦੇ ਹਾਂ ਦੁੱਖ ਆ ਜਾਂਦਾ, ਅਰਦਾਸ ਸੁੱਖ ਲਈ ਕਰਦੇ ਹਾਂ ਕਿ ਹੈ ਵਾਹਿਗੁਰੂ ਮੈਨੂੰ ਸੁਖੀ ਬਖਸ਼, ਸੁੱਖ ਬਖਸ਼, ਪਰ ਦੁੱਖ ਆ ਜਾਂਦੇ ਕਿਉਂਕਿ ਸੁੱਖ ਮੰਗਦੇ ਹਾਂ। ਜਦੋਂ ਸੁੱਖ ਮੰਗਾਂਗੇ ਤਾਂ ਦੁੱਖ ਨੇ ਨਾਲ ਆਉਣਾ, ਇਹ ਵਾਹਿਗੁਰੂ ਦਾ ਕਾਨੂੰਨ ਹੈ, ਲਾ ਹੈ, ਨਿਯਮ ਹੈ ਕਿ ਦੋ ਇਕੱਠੇ ਚੱਲਦੇ ਨੇ। ਜੇ ਸੁੱਖ ਹੋਊਗਾ ਤਾਂ ਉੱਥੇ ਦੁੱਖ ਨੇ ਵੀ ਆ ਜਾਣਾ, ਜੇ ਮਿਲਣਾ ਹੋਊ ਤਾਂ ਵਿਛੋੜਾ ਵੀ ਹੋ ਜਾਣਾ, ਕਿਉਂਕਿ ਦੋ ਇਹ ਰਹਿੰਦੇ ਨੇ। ਇਹ ਇਸ ਲਈ ਸਤਿਗੁਰੂ ਕਹਿੰਦੇ ਨੇ ਕਿ ਅਸਲ ਸੁੱਖ ਜਿਹੜਾ ਹੈ ਉਹ ਬਿਨ ਪਰਬ ਕਿਉਂ ਸੁੱਖ ਪਾਈ ਹੈ, ਦੂਜੀ ਨਾ ਹੀ ਜਾਏ। ਸੁਣੋ ਭਾਈ, ਅੱਸੂ ਦੇ ਮਹੀਨੇ ਦੀ ਗੱਲ ਮੈਂ ਤੁਹਾਨੂੰ ਸਮਝਾਉਂਦਾ, ਜੇ ਤੁਹਾਡੀ ਸਮਝ 'ਚ ਆ ਜਾਏ ਕਿ ਹੋਰ ਕੋਈ ਥਾਂ ਨਹੀਂ। ਜੇ ਤੁਸੀਂ ਮੈਥੋਂ ਪੁੱਛੋ ਕਿ ਉੱਥੇ ਸੁੱਖ ਮਿਲ ਜਾਊਗਾ, ਉਸ ਦੇਸ਼ 'ਚ ਸੁੱਖ ਮਿਲ ਜਾਊਗਾ, ਜਾਂ ਇੰਨੀਆਂ ਕੋਠੀਆਂ ਬਣਾ ਲਓ ਸੁੱਖ ਮਿਲ ਜਾਊਗਾ, ਜਾਂ ਇੰਨੇ ਪੈਸੇ ਡਾਲਰ ਇਕੱਠੇ ਕਰ ਲਓ ਸੁੱਖ ਮਿਲ ਜਾਊਗਾ, ਨਹੀਂ। ਬਿਨਾਂ ਅਕਾਲ ਪੁਰਖ ਤੋਂ, ਬਿਨਾਂ ਵਾਹਿਗੁਰੂ ਤੋਂ, ਬਿਨਾਂ ਉਹਨਾਂ ਦੇ ਮਿਲਿਆਂ ਤੋਂ ਸੁੱਖ ਨਹੀਂ ਹੋਣਾ। ਕਿਉਂ? ਕਾਰਨ ਉਹਦਾ ਕੀ ਹੈ ਕਿ ਜਿੱਥੋਂ ਇਹ ਟੁੱਟਿਆ ਹੈ ਉੱਥੇ ਜੁੜੇ, ਜਿੱਥੋਂ ਇਹ ਵਿਛੜਿਆ ਉੱਥੇ ਮਿਲੇ, ਤਾਂ ਕਿਤੇ ਸੁੱਖ ਹੋ ਸਕਦਾ ਹੈ। ਹੁਣ ਅੱਗੇ ਕਹਿੰਦੇ ਕਿ ਕੋਈ ਕੋਈ ਲੋਕ ਐਸੇ ਹਨ ਜਿਨ੍ਹਾਂ ਨੇ ਹੋਰ ਰਸਾਂ ਵਿੱਚ ਮਨ ਨਹੀਂ ਲਾਇਆ, ਵਾਹਿਗੁਰੂ ਦੇ ਮਿਲਣ ਦੇ ਪ੍ਰੇਮ ਵਿੱਚ ਹੀ ਰਸ ਨੂੰ ਜਿੰਨੀ ਚਾਖਿਆ ਪ੍ਰੇਮ ਰਸ। ਹੋਰ ਜਿਤਨੇ ਰਸ ਹਨ, ਹੁਣ ਆਪਾਂ ਦਿਨੇ ਭੋਜਨ ਛਕਦੇ ਫਿਰ ਭੁੱਖ ਲੱਗੇ ਹੁੰਦੀ, ਇਹ ਕੱਪੜੇ ਪਾਉਣੇ ਫਿਰ ਹੋਰ ਪਾਉਣੇ ਪੈਂਦੇ। ਹਰ ਰਸ ਜਿਹੜਾ ਹੈ ਉਹ ਪੂਰਾ ਨਹੀਂ। ਤਾਂ ਗੁਰੂ ਕਹਿੰਦੇ ਹਨ ਕਿ ਅਗਰ ਇਹ ਰਸ ਮਿਲ ਜਾਵੇ, ਵਾਹਿਗੁਰੂ ਦਾ ਮਿਲਾਪ ਹੋ ਜਾਵੇ, ਫਿਰ ਇਤਨਾ ਰੱਜ ਜਾਂਦਾ ਹੈ ਉਹਨੂੰ ਕੋਈ ਇੱਛਾ ਹੀ ਨਹੀਂ ਰਹਿੰਦੀ, ਨਾ ਮੁਕਤੀ ਦੀ, ਨਾ ਰਾਜ ਦੀ, ਨਾ ਪਦਾਰਥਾਂ ਦੀ। ਫਿਰ ਮਹਾਰਾਜ ਹੁਣ ਆਪ ਦੱਸਦੇ ਕਿ ਇੱਕ ਜੁਗਤ ਹੈ, ਕਿਉਂਕਿ ਜੁਗਤ ਜ਼ਰੂਰੀ ਹੈ। ਹੁਣ ਦੇਖੋ ਆਪਾਂ ਤਾਹਾਂ ਉੱਤੇ ਚੜ੍ਹ ਕੇ ਆਏ ਹਾਂ, ਤਾਂ ਜੁਗਤ ਕੀ ਹੈ? ਪੌੜੀਆਂ, ਇੱਕ ਇੱਕ ਪੈਰ ਧਰਿਆ ਪੌੜੀ 'ਤੇ ਚੜ੍ਹਦੇ ਆਏ, ਇੱਥੇ ਆ ਗਏ। ਤਾਂ ਮਹਾਰਾਜ ਕਹਿੰਦੇ ਨੇ ਇਵੇਂ ਹਰ ਗੱਲ ਦੀ ਕੋਈ ਜੁਗਤ ਹੈ। ਰੋਟੀ ਪਕਾਉਂਦੇ ਹਾਂ ਤਾਂ ਉੱਥੇ ਅੱਗ ਚਾਹੀਦੀ ਹੈ, ਤਾਂ ਇਹ ਵੀ ਇੱਕ ਜੁਗਤ ਹੈ। ਤਾਂ ਗੁਰੂ ਕਹਿੰਦੇ ਨੇ ਕੋਈ ਕੋਈ ਹੈ ਤਾਂ ਔਖਾ ਕਿ ਆਪੇ ਨੂੰ ਛੱਡ ਦੇਵੇ। ਆਪੇ ਦਾ ਭਾਵ ਹੈ ਕਿ ਆਪਣਾ ਆਪ ਗਵਾਈਏ ਤਾਂ ਸ਼ਵ ਪਾਈਏ। ਕੋਈ ਐਸਾ ਹੈ ਜਿਹੜਾ ਆਪਣੀ ਹੋਂਦ ਨੂੰ ਵੀ ਮਿਟਾ ਦੇਵੇ ਕਿ ਮੈਂ ਕੁਛ ਨਹੀਂ? ਪਰ ਥੋੜ੍ਹੇ ਚਿਰ ਬਾਅਦ ਇਹਨੂੰ ਲੱਗਦਾ ਹੈ ਕਿ ਮੈਂ ਨਹੀਂ ਹਾਂ, ਪਰ ਫਿਰ ਆਪਣਾ ਆਪ ਇਹਦੇ ਅੱਗੇ ਆ ਜਾਂਦਾ ਹੈ। ਆਪਾਂ ਗੁਰੂਆਂ ਦੀ ਕਥਾ ਪੜ੍ਹਦੇ ਹਾਂ, ਬਾਬਾ ਅਮਰਦਾਸ ਆਏ, ਉਹਨਾਂ ਨੇ ਆਪਣਾ ਆਪ ਹੀ ਮਿਟਾਤਾ। 12 ਵਰੇ ਪਾਣੀ ਢੋਈ ਗਏ, ਸਿਰ 'ਤੇ ਉਹੀ 1.5 ਗਜ ਦਾ ਕੱਪੜਾ ਲਪੇਟਦੇ ਰਹੇ। ਜਿੱਦਣ 12 ਵਰਿਆਂ ਮਗਰੋਂ ਉਹਨੂੰ ਲਾਇਆ ਤਾਂ ਕੀੜੇ ਹੀ ਕੀੜੇ ਨਿਕਲੇ, ਪਤਾ ਹੀ ਨਹੀਂ ਉਹਨਾਂ ਨੂੰ ਕਿ ਮੇਰਾ ਸਰੀਰ ਪਤਾ ਕਾਹਦਾ। ਇੱਕ ਗੱਲ ਕਿ ਮੈਂ ਆਪਣੇ ਗੁਰੂ ਦਾ ਇਸ਼ਨਾਨ ਕਰਾਉਣਾ, ਤੇ ਉਹ ਪਾਣੀ ਦੀ ਗਾਗਰ ਭਰ ਕੇ ਲਿਆਉਣੀ ਹੈ। ਇਹਦਾ ਪਤਾ ਕਦੋਂ ਲੱਗਿਆ? ਜਿੱਦਣ ਉਹ ਕਿੱਲੀ ਨਾਲ ਪੈਰ ਅਟਕ ਗਿਆ, ਡਿੱਗ ਪਏ, ਡਿੱਗਣ ਤਾਂ ਪਾਣੀ ਸੰਭਾਲ ਲਿਆ, ਆਪਣੀ ਦੇਹ ਦਾ ਧਿਆਨ ਹੀ ਨਹੀਂ ਕੀਤਾ ਵੀ ਪੈਰ ਟੁੱਟ ਜਾਊਗਾ, ਸੱਟ ਵੱਜ ਜਾਊਗੀ, ਚੋਟ ਕਿੱਧਰੋਂ ਲੱਗ ਜਾਊਗੀ। ਭਾਈ ਮੰਝ ਜਦੋਂ ਖੂਹ ਚ ਡਿੱਗਦੇ ਨੇ ਦੇਖੋ ਤਾਂ ਗੁਰੂ ਅਰਜਨ ਦੇਵ ਜਾਣੀ ਜਾਣ ਸਨ ਕਿ ਮੇਰਾ ਅੱਜ ਸਿੱਖ ਜਿਹੜਾ ਰੋਜ਼ ਲੱਕੜਾਂ ਢੋਂਦਾ ਸੀ ਲੰਗਰ ਲਈ, ਅੱਜ ਖੂਹ ਚ ਡਿੱਗ ਪਿਆ। ਜੋੜੇ ਵੀ ਨਹੀਂ ਪਾਏ, ਨੰਗੇ ਪੈਰੀ ਜਾ ਰਹੇ, ਖੂਹ ਤੇ ਆਵਾਜ਼ ਖੜ ਕੇ ਮਨ ਤੇ ਆਵਾਜ਼ ਦਿੰਦੇ, ਭਾਈ ਸਿੱਖਾ ਤੈਨੂੰ ਕੱਢ ਲਈਏ, ਇਹ ਜੀ ਮੇਰੇ ਕੱਢਣ ਦੀ ਕੀ ਲੋੜ, ਗੱਲ ਤਾਂ ਕੁਛ ਵੀ ਨਹੀਂ। ਕਹਿੰਦੇ ਨੇ ਪਹਿਲਾਂ ਲੱਕੜਾਂ ਨੇ ਜਿਹੜੀਆਂ ਇਹਨਾਂ ਨੂੰ ਬਾਹਰ ਕੱਢੋ, ਕਿਉਂਕਿ ਤਾਂ ਗੁਰੂ ਦੀਆਂ ਹਨ, ਸਰੀਰ ਦਾ ਕੀ ਹੈ, ਡੁੱਬ ਜਾਏ ਰਹਿ ਜਾਏ ਨਾ ਰਹਿ ਜਾਏ। ਫਿਰ ਕਹਿੰਦੇ ਨੇ ਆਪ ਤਿਆਗ, ਇਉਂ ਤਿਆਗ ਕੇ ਲੱਗ ਜਾਵੇ ਬੇਨਤੀਆਂ ਕਰਨ। ਕੀ ਕਹੇ, ਆਪਾਂ ਬੇਨਤੀ ਕੀ ਕਰਦੇ ਹਾਂ, ਕੀ ਮੰਗਦੇ ਹਾਂ? ਗੁਰੂ ਕਹਿੰਦੇ ਲਿਹੋ ਪ੍ਰਭੂ ਕਰਦਾ, ਓ ਮਹਾਰਾਜ ਇਹ ਅਰਦਾਸ। ਇਸ ਢੰਗ ਨਾਲ ਬੇਨਤੀ ਕਰੇ ਕਿ ਮੈਨੂੰ ਤੂੰ ਆਪਣਾ ਲੜ ਲਾ, ਮੈਂ ਤਾਂ ਟੁੱਟਿਆ ਭੱਜਿਆ ਇੱਥੋਂ ਵਿਛੜਿਆ ਭਟਕਦਾ ਫਿਰਦਾ, ਜਿਵੇਂ ਪਿਆਸੇ ਆਦਮੀ ਨੂੰ ਪੁੱਛਿਆ ਪਾਣੀ ਨਾ ਮਿਲੇ। ਹੁਣ ਮਹਾਰਾਜ ਅੱਗੇ ਕਹਿੰਦੇ ਜੇ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ, ਦੁਨੀਆਂ 'ਚ ਤਾਂ ਵਿਛੋੜਾ, ਦੇਖੋ ਜਰਨੈਲ ਸਿੰਘ ਆਪਾਂ ਤੋਂ ਵਿਛੜ ਗਏ, ਆਪਾਂ ਵੀ ਵਿਛੜ ਜਾਣ, ਕਿਸੇ ਨੇ ਥੋੜ੍ਹੇ ਦਿਨਾਂ ਬਾਅਦ, ਕਿਸੇ ਨੇ ਕੁਛ ਸਮੇਂ ਬਾਅਦ, ਪਰ ਜਿਹੜਾ ਵਾਹਿਗੁਰੂ ਜੀ ਨੂੰ ਮਿਲ ਲੈਂਦਾ। ਮਹਾਰਾਜ ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਜਿਹਨੂੰ ਰੱਬ ਆਪਣੇ ਨਾਲ ਮਿਲਾ ਲੈਂਦਾ ਨਾ, ਉਹਨੂੰ ਵਿਛੋੜਦਾ ਨਹੀਂ, ਉੱਥੇ ਮਿਲਣਾ ਹੀ ਮਿਲਣਾ ਹੈ, ਵਿਛੋੜਾ ਨਹੀਂ, ਉੱਥੇ ਸੁੱਖ ਹੀ ਸੁੱਖ ਹੈ, ਦੁੱਖ ਨਹੀਂ, ਉੱਥੇ ਜਿੱਤ ਹੀ ਜਿੱਤ ਹੈ, ਹਾਰ ਨਹੀਂ। ਪਰ ਬਿਨ ਪੂਜਾ ਕੋ ਨਹੀਂ, ਨਾਨਕ ਹਰ ਸਰਨ ਆਏ। ਹੁਣ ਅੱਸੂ ਦੇ ਮਹੀਨੇ ਦਾ ਭਾਵ ਸਾਰਾ ਪੂਰਾ ਕਰਦੇ, ਜਿਵੇਂ ਪਿਛਲੇ ਮਹੀਨਿਆਂ 'ਚ ਉਹਨਾਂ ਨੇ ਭਾਦੋਂ ਦੀ ਗੱਲ ਸਮਝਾਈ, ਸਾਉਣ ਦੇ ਮਹੀਨੇ 'ਚ ਸਾਉਣ ਦੀ ਗੱਲ ਸਮਝਾਈ, ਇਵੇਂ ਅੱਸੂ ਦੇ ਮਹੀਨੇ 'ਚ ਅੱਜ ਆਪਾਂ ਨੂੰ ਇਸ ਜਗ੍ਹਾ ਦੇ ਉੱਤੇ ਇਹ ਕੁਝ ਸਮਝਾਇਆ ਕਿ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ, ਪਰਵਣ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ। ਇਸ ਲਈ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਭਾਈ ਅਸੀਂ ਤਦ ਹੀ ਉਹਦੀ ਸ਼ਰਨ ਲੈ ਲਈ, ਉਹਦਾ ਆਸਰਾ ਉਹਦੀ ਟੇਕ ਲੈ ਲਈ ਹੈ, ਇਹ ਸਮਝ ਕੇ ਕਿ ਰੱਬ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਬਾਂਹ ਫੜਨ ਵਾਲਾ ਨਹੀਂ ਕੋਈ, ਦੂਜਾ ਕੋਈ ਨਹੀਂ, ਅਸੀਂ ਬਣਾਈ ਬੈਠੇ ਹਾਂ ਦੂਜਾ, ਆਓ ਹੈ ਆਓ ਹੈ, ਪਰ ਬਿਨ ਦੂਜਾ ਇਹ ਗੁਰੂ ਅਰਜਨ ਸਾਹਿਬ ਸਮਝਾਉਂਦੇ, ਗਾਈਡਲਾਈਨ ਦਿੰਦੇ ਨੇ ਆਪਾਂ ਨੂੰ ਸਮਝਾਉਂਦੇ ਕਿ ਜੇ ਤੈਨੂੰ ਵਿਸ਼ਵਾਸ ਹੁੰਦਾ, ਭਰੋਸਾ ਆ ਜਾਏ ਪੂਰਾ, ਜਿਵੇਂ ਕਈਆਂ ਸੰਤਾਂ ਨੂੰ ਆਇਆ, ਉਹਨਾਂ ਨੇ ਬਿਨਾਂ ਪ੍ਰਭੂ ਤੋਂ ਦੂਜਾ ਭਗਤ ਲਿਆ ਹੀ ਨਹੀਂ। ਇਸ ਲਈ ਕਹਿੰਦੇ ਨਾ ਉਹਦੀ ਸ਼ਰਨ, ਜਦੋਂ ਕੋਈ ਲੈ ਲੈਂਦਾ ਹੈ, ਅੱਸੂ ਸੁਖੀ ਵਸੰਦੀਆਂ ਆਓ ਜਿੰਨਾ ਮਿਆਰ ਆਏ। ਇੱਥੇ ਵਾਦੀ ਗੱਲਾਂ, ਇੱਥੇ ਫੁੱਲ ਸਟਾਪ ਲਾਤਾ, ਇੱਥੇ ਪੂਰਾ ਕਰਤਾ। ਕੀ ਕਹਿਤਾ ਸਿਰੇ 'ਤੇ? ਆਰੰਭ 'ਚ ਕਿਹਾ ਸੀ ਅਸਨ ਪ੍ਰੇਮ ਮਾਰ, ਜਿੱਥੇ ਗੱਲ ਮੁੱਕਦੀ ਹੈ ਉੱਥੇ ਮਹਾਰਾਜ ਕੀ ਕਹਿੰਦੇ, ਕੌਣ ਸੁਖੀ ਵਸਦੀਆਂ ਕਿਹੜੀਆਂ ਜ਼ਿੰਦਗੀਆਂ ਸੁਖੀ ਰਹਿੰਦੀਆਂ ਹਨ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਇਹ ਭਾਵ ਹੈ ਇਸ ਮਹਾਂਵਾਕ ਦਾ ਜਿਹੜਾ ਅੱਜ ਇਸ ਗ੍ਰਹਿ ਵਿਖੇ ਵੈਸੇ ਤਾਂ 12 ਵਜੇ ਤੋਂ ਪਹਿਲਾਂ 12 ਮਹਾਂ ਪੜ੍ਹਨਾ ਚਾਹੀਦਾ ਅਤੇ 12 ਵਜੇ ਤੋਂ ਪਹਿਲਾਂ ਹੀ ਪਹਿਲਾਂ ਇਹ ਮਰਿਆਦਾ ਪੂਰੀ ਹੋ ਜਾਣੀ ਚਾਹੀਦੀ ਹੈ। ਪਰ ਗੁਰੂ ਕਈ ਥਾਂ ਰਾਤ ਨੂੰ ਵੀ ਪੜ੍ਹ ਲੈਂਦੇ, ਕਈ ਵਾਰ ਕਿਸੇ ਵੇਲੇ ਪੜ੍ਹ ਲੈਂਦੇ। ਇਹ ਭਾਵ ਬਖਸ਼ਿਆ ਹੈ ਆਪਾਂ ਨੂੰ ਅੱਸੂ ਦੇ ਮਹੀਨੇ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।